गुणा का होवे वासला कड़वास लई जे जे गुण होवन गंठड़िए मिल सांझ करीजे सांझ करीजे गुणे केरी छोड़ अवगुण चलिए पहरे पटंबर कर अडंबर अपना फिर मलिए जिथे जाए बइये भला कहिए झोल अमृत पीजे गुणा का होवे वासला कड़वास लईजे। धन गुरु नानक देव जी महाराज ने चंद पंक्तियां विच इंज समझ लो जैसे सागर नो गागर विच बंद कीता। प्रकृति विच गौर नाल देखी उदी साजना विच ऐसा कुछ भी नहीं है जिहदे विच कोई गुण ना होवे, पर ऐसा कोई भी नहीं है जिहदे विच औगुण ना होवे। जिन्हों असी कहने दोख दृष्ट, दोख दृष्ट, दोख दृष्ट तो मुराद है हम हर एक देश दोख देखना, हर एक देश जो कुछ भी है उस दोख केड़ा है वो देखना है, इन्हों कहने ने दोख दृष्ट। दूसरा है शुभ दृष्ट, ये शुभ की है वो देखना। धार्मिक ज्ञानी तो ऐसा कहते मनुखता नूं इन्हां दो हिस्सों विच वंडिया जा सकता है, कुछ शुभ दृष्ट वाले ने कुछ दोख दृष्ट वाले ने। उस दोख दृष्ट वालियां दी तादाद बहुत ज्यादा है, बहुत ज्यादा है, बहुत ज्यादा है। दोख दृष्ट देखण दा अपना ढंग है, शुभ दृष्ट ए भी देखण दा अपना तौर तरीका है। तुसी आखोगे देखना ही है, तौर तरीका की है, अलग है। दोख दृष्ट बड़ा गहरा देखदा है दूजे नूं, बड़ी गहराई नाल देखदा है, अगले दे कपड़े ही नहीं लांदा, अगले दी खलड़ी उदेड़दा। तो खलड़ी दे थल्ले ते हड्डियां ने, मिंज है, मांस है, दुर्गंध ही दुर्गंध। दोख दृष्ट, शुभ दृष्ट सिर्फ दूसरे नो उपरों उपरों देखदा, कपड़ियां नो देखदा, खलड़ी नो देखदा। तो इदा मतलब है शुभ दृष्ट वल कोल उथली दृष्ट आउंदी है, सिर्फ उपर उपर देखण दी नहीं, उदे कोल भी गहरी दृष्ट आउंदी है, पर गहरी दृष्ट अपने ते रखदा है, उथली दृष्ट दूजे ते रखदा है। जैसे अपने नूं गहराई विच देखदा है तो फिर ओ ऐलानिया कह उठदा है कबीर सब ते हम बुरे, हम ता जो भलो सब कोय। मैं ऐलानिया कहना जगत विच मेरे जैसा कोई बुरा नहीं है। बहुत गहरी दृष्ट है, अपने नूं देखदा है। शुभ दृष्ट दूजे उपरों उपरों देखदा, उथली दृष्ट उपर उपर ते हर मनुख ने शुभ ही रखे हुए, कपड़े चंगे रखे ने, मुंह मथा धोया होया है, उपर उपर इसने बड़ा ज्ञान दान, बड़ी शराफत, भले मानसी, सब कुछ उपर उपर रखे। उथली दृष्ट जो मनुख बाह दूजिया उपरों उपरों देखता है तो सारिया शुभ ही शुभ दिखाई देता है, शुभ ही शुभ। लेकिन मैं फिर दोहरावा, इदा ये मतलब नहीं कि उदे कोल गहरी दृष्ट नहीं है, उदे कोल दोख दृष्ट नहीं है। गहरी दृष्ट दोख दृष्ट आउंदी है, गुस्ताखी माफ, बस गहरा अपने नूं वेखदा है। तो गहराई दे ते फिर दुर्गंधी है, मांस है, चर्बी है, हड्डियां है। दोख दृष्ट दूजे नो बड़ा गहरा वेखना है तो दूजे दुर्गंधी दिखाई देंदी है। उथली दृष्ट ओ अपने ते रखता है, ऊपर ऊपर सिर्फ वो अपने नु देखता है। तो खुद ते शुभ अपने आप नु मन बैठता है, दूजियां नु दोखी मन बैठता है। जब दूजे दोखी ने तो फिर दूजियां दी निंदा चलेगी, निंदा चलेगी। जगत विच व्यापक निंदा है क्योंकि जगत विच व्यापक दोख दृष्ट है। हुण मैं अर्ज करा शुभ देखना होवे ते पशुआं दे च भी मिल जाणगे, कुछ गुण पशुआं च भी मिल जाणगे। जे दोख दृष्टि रखनी है तो बड़े बड़े देवतियां अवतारां च भी कुछ दोख दिखाई दे जाएगा। फिर मैं दोहरावां, शुभ दृष्ट है ऐसे मनुख नो पशुआं दे चों भी कुछ गुण दिखाई दे जाणगे। दोख दृष्ट है इनू देवतियां दे च भी कख नहीं दिखाई देगा, उहदे च भी अशुभ दिखाई देगा। इस वास्ते अजीम गुनाह है दोख दृष्ट और सब तो वड्डा पुन है शुभ दृष्ट। दृष्टि दी पवित्रता निर्मलता, हथां पैरां दा निर्मल हो जाना बड़ी सौखी खेड है। दृष्टि शुभ उतने चिर तक नहीं आउंदी जिन्ने चिर तक मन शुभ ना होवे। लोकी अपने मित्रां नूं, दोस्तां नूं, हमदर्दां नूं चिट्ठियां लिखदे ने, थल्ले लिखदे हुंदे ने शुभ चिंतक, ये सब झूठ लिखे है। जो शुभ नहीं है वो शुभ चिंतक नहीं है, वो ही नहीं। शुभ चिंतक होने वास्ते पहले शुभ होना पड़ेगा, और जिन्ने चिर तक मन अशुद्ध है, मैला है, तो पता है सतगुरु की कहंदे ने मन मैले सब किछ मैला। जिसदा मन मैला ओदा दान भी मैला, ओदा ज्ञान भी मैला, ओदा पुन भी मैला, ओदा मंदिर मस्जिद गुरुद्वारे विच बैठना भी मैला, कोई पुन नहीं, कोई पुन नहीं। मन मैले सब किछ मैला, ओदे कोल जिहड़ी भी किरिया प्रगट होवेगी सब मैली होवेगी। मन मैले सब किछ मैला, तन धोथे मन अच्छा ना होए। इस मैल नो किवें धोना है, गुरु नानक देव जी महाराज एक ढंग दस देने ते मैं फिर अर्ज कर देना। शुभ देखना है ते कुछ पशुआं च भी दिखाई देगा। दोख दृष्ट अशुभ दृष्ट अगर ऐसा ही देखना है तो देवतियां दे च भी कुछ ना कुछ औगण दिखाई देना। छान बीन करन वालिया ने बड़े बड़े अवतारां च भी नुक्स कड्डे ने। बहुत इस तरह की गहरी दोख दृष्ट रखण वालिया दे सामने कोई देवता भी महान नहीं है। दोख दृष्ट का एक बड़ा भारी नुकसान है कि हरेक दे च औगण देखते दे जाना, हरेक नूं गहराई नाल देखना, सहजे सहजे एक दिन उन्हां औगुणा नाल ही संबंध जुड़ जाता है। या मैं इंज कहां, औगुण वेखना सब तो वड्डा औगुण है, दोख देखना सब तो वड्डा दोख है। दोख देखण वास्ते अगले दे पर्दे चुकने पैणगे। और आप दी ज्ञातली अर्ज करा परमात्मा ऐसा रहीम करीम है, सब दे पर्दे ढकदा है। सतगुरु ढाक लिया मोए पापे ही पर्दा। पंजवें गुरु नानक गुरु अर्जन देव जी महाराज ते इत्थे तक कहंदे ने, जै प्रसाद तेरे अनक छिद्र ढाके। कख लोकां नूं पता नहीं तेरे बहुत सारे छिद्र, तेरे बहुत सारे औगण ढके पए ने, और किसे ने नहीं ढके, परमात्मा ने ढके, ईश्वर ने ढके, प्रभु ने ढके। जै प्रसाद तेरे अनक छिद्र ढाके। कितनी बेईमानी, कितनी ठगी, अहंकार आश्रित कीते गए कर्म, लोभ आश्रित कीते गए कर्म, सब ढके गए। किसी ने कुछ नहीं पता, किसी ने कुछ नहीं पता। परमात्मा नूं पता है ते परमात्मा देखदा है ते पर्दा पाई जा रहा है। मनुख देखदा भी नहीं ते पर्दे चुकी जांदा, चुकदा है। दोख दृष्ट और शुभ दृष्ट। आपदी गैथली अर्ज करा, शुभ दृष्ट हर एक गुण देखदिया एक दिन मनुख स्वयं गुणा का सागर बन जाता। इस वास्ते गुरु नानक देव जी महाराज सानू समझा रहे ने, गुणा का होवे वासला कड़वास लई जाए। हर मनुख गुणा का वासला है, गुणा का डब्बा है, कुछ ना कुछ गुण ते हर एक दे कोल। गुणा का होवे वासला कड़वास लई जाए, जे गुण होवन गंठड़िए मिल सांझ करी जाए। सांझ करी जे गुणे केरी, छोड़ अवगुण चलिए, पहरे पटंबर कर अडंबर आपणा पिड़ मलिए। हुण मैं फिर अर्ज करा, दोख दृश्य दूजे नु बड़ा गहरा देखदी है, अपने नु बड़ा उथला देखदी है। शुभ दृष्ट अपने नु बड़ा गहरा देखदी है, दूजे नु बड़ा उथला देखदी। ते जिहदी दृष्टि शुभ हो गई है उहदा मन शुभ है, ते जिहदा मन शुभ है उही भगत है, उही सतसंगी है, उही गुरमुख है, उही परमात्मा दे मार्ग ते चले है। फिर मैं अर्ज करा, कोई ऐसा नहीं जिहदी खलड़ी दे थले मांस दुर्गंध ते हड्डियां नहीं ने, पर कोई ऐसा नहीं है जिहदे अंदर जगदी जोत परमात्मा दी नहीं है, ईश्वरी नूर नहीं है। सब में जोत, जोत है सोए। ओ जगमगांदी जोत सारियां च है, पर भयंकर दुर्गंधी सारियां च है, अड्डियां ते मांस सारियां च ने। देखना की है, शुभ दृष्ट दोख दृष्ट। मैं फिर अर्ज करा, शुभ दृष्ट है कि कुछ पशुआं दे च भी शुभ दिखाई देगा। जैसे सिख जगत दे महान दार्शनिक आचार्य भाई साहब भाई गुरदास जी, वो कुछ पशुआं दे गुण साडे सामने रख दें, उन्हां नूं पशुआं च भी कुछ गुण दिखाई देते हैं, और वो पशु साडे सामने कीते ने। दोख दृष्ट वालिया मनुख ते देवतियां नूं भी अगे करके नंगा ही करदा है, इस देवते च यह औगण है, इस अवतार दे च यह खामी है, इस पैगंबर दे च यह कमजोरी है। मिलते ने इस तरह दे ओ लोक भी दास नूं परमण करदिया मिलते ने, जो अवतारां दीआं खामियां दसदे ने। हैरानगी, हर अवतार ने अपने समय के मुताबिक फैसला किया हुंदा, हर अवतारी पुरश ने अपने युग के मुताबिक परंपरा बनाई हुंदी है। युग की लोड़, समय की लोड़, समा बदलदा है, तौर तरीके बदलदे ने, ते समय नाल जो तौर तरीके बदल गए ने, ते पिछले तौर तरीकों नूं भंडना ये कोई अकलमंदी नहीं है। पुराने अवतार ने तेंज कीता, उस वक्त ओही लोड़ सी, वक्त दी लोड़। ਸਮੇਂ ਦੀ ਲੋੜ। ਸਾਰੇ ਅਵਤਾਰ ਆਪਣੇ ਸਮੇਂ ਦੇ ਮੁਤਾਬਕ ਆਪਣੇ ਯੁੱਗ ਦੇ ਮੁਤਾਬਕ ਠੀਕ ਨੇ। ਜੈਸੇ ਸਰਦੀਆਂ ਵਿਚ ਬੰਦੇ ਨੇ ਗਰਮ ਕੱਪੜੇ ਪਾਏ ਹੁੰਦੇ ਨੇ, ਦੋ ਦੋ ਸਵੈਟਰਾਂ, ਸਾਰੇ ਉਨੀ ਕੱਪੜੇ, ਤੇ ਫਿਰ ਗਰਮੀ ਆ ਜਾਂਦੀ ਹੈ ਤੇ ਮਨੁੱਖ ਉਹ ਸਾਰੇ ਕੱਪੜੇ ਲਾ ਦਿੰਦਾ, ਫਿਰ ਹਲਕੇ ਸੂਤੀ ਕੱਪੜੇ ਠੰਡੇ ਕੱਪੜੇ ਪਾਉਂਦਾ। ਉਹਨੂੰ ਆਖੀ ਹੱਲ ਹੋ ਗਈ, ਤੂੰ ਤੇ ਪਰੰਪਰਾ ਤੋੜ ਕੇ ਰੱਖ ਦਿੱਤੀ। ਪਰੰਪਰਾ ਤੇ ਮੋਟੇ ਕੱਪੜੇ ਗਰਮ ਕੱਪੜੇ ਪਾਉਣ ਦੀ ਸੀ, ਇਹ ਤੂੰ ਕੀ ਕੀਤਾ? ਕਹਿ ਸਕਦਾ ਪਰੰਪਰਾ ਸੀ ਪਰ ਸਰਦੀ ਦੇ ਚ ਪਾਉਣ ਦੀ, ਗਰਮੀ ਦੇ ਚ ਪਾਉਣ ਦੀ ਪਰੰਪਰਾ ਨਹੀਂ। ਜਿਹੜੀ ਪਰੰਪਰਾ ਇੱਕ ਮਹਾਂਪੁਰਸ਼ ਨੇ ਇੱਕ ਅਵਤਾਰ ਨੇ ਮਨੁੱਖਤਾ ਦੀ ਝੋਲੀ ਚ ਪਾਈ ਹੈ, ਉਸ ਯੁੱਗ ਦੀ ਉਹੀ ਲੋੜ ਸੀ, ਉਸ ਸਮੇਂ ਦੀ ਉਹੀ ਲੋੜ ਸੀ। ਇਸ ਵਾਸਤੇ ਕੋਈ ਅਵਤਾਰ ਗਲਤ ਨਹੀਂ, ਕੋਈ ਸੰਤ ਗਲਤ ਨਹੀਂ। ਇੱਥੇ ਮਨੁੱਖ ਦੀ ਦੋਖ ਦ੍ਰਿਸ਼ਟ ਆਉਂਦੀ ਹੈ, ਨਹੀਂ ਜੀ ਉਸਨੇ ਤੇ ਹੱਦ ਹੋ ਗਈ, ਕੱਪੜੇ ਹੀ ਬਦਲ ਲੈ, ਹੁਣ ਕੌਣ ਦੱਸੇ ਰੁੱਤ ਹੀ ਬਦਲ ਗਈ, ਰੁੱਤ ਬਦਲ ਗਈ। ਫਿਰ ਹੋਰ ਵੀ ਹੈ ਸ਼ੁਭ ਦ੍ਰਿਸ਼ਟ ਦੋਖ ਦ੍ਰਿਸ਼ਟ। ਇੱਕ ਮਾਸੂਮ ਬੱਚਾ ਹੈ, ਮਾਂ ਬਾਪ ਨੇ ਨਵਾਂ ਸੂਟ ਬਾਜ਼ਾਰੋਂ ਲਿਆ ਕੇ ਦਿੱਤਾ ਹੈ, 5-6 ਸਾਲ ਦਾ ਬੱਚਾ ਹੈ, ਉਹਨੂੰ ਪਹਿਨਾਇਆ, ਬੱਚਾ ਬੜਾ ਖੁਸ਼। 2-4 ਦਫਾ ਪਵਾ ਕੇ ਮਾਂ ਬਾਪ ਨੇ ਧੋ ਕੇ ਰੱਖ ਦਿੱਤਾ। ਬੱਚਾ 22-23 ਸਾਲ ਦਾ ਜਵਾਨ ਹੋ ਗਿਆ ਤੇ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ, ਉਹੀ ਸੂਟ ਜਿਹੜਾ ਸਾਂਭ ਕੇ ਰੱਖਿਆ ਸੀ, ਆਖਿਆ ਮੇਰੇ ਬੇਟੇ ਪਾ ਲਿਆ। ਉਹ ਬੱਚਾ ਕਹਿੰਦੇ ਹੁਣ ਤੇ ਮੈਨੂੰ ਨਹੀਂ ਆ ਸਕਦਾ, ਹੱਦ ਹੋ ਗਈ, ਤੂੰ ਪਾਉਂਦਾ ਰਹਿ, ਤੈਨੂੰ ਪਵਾਉਂਦੇ ਰਹਿ, ਤੂੰ ਬੜਾ ਖੁਸ਼ ਹੁੰਦਾ ਰਹਿ ਕਿ ਤੂੰ ਪਾਲਦਾ ਰਹਿ ਤੇ ਫਿਰ ਅਸੀਂ ਵੀ ਖੁਸ਼ ਹੁੰਦੇ ਰਹਿ, ਸਾਡੀ ਖੁਸ਼ੀ ਲਈ ਪਾ, ਤੂੰ ਪਾਉਂਦਾ ਰਹਿ ਪਾਉਂਦਾ ਰਿਹਾ। ਪਰ ਜਦ ਮੈਂ ਬੱਚਾ ਸੀ, ਹੁਣ ਮੈਂ ਜਵਾਨ ਹਾਂ। ਯੁੱਗ ਵੀ ਬੱਚੇ ਆਉਂਦੇ ਨੇ, ਯੁੱਗ ਵੀ ਜਵਾਨ ਆਉਂਦੇ, ਸਮਾਂ ਵੀ ਬੱਚਾ ਆਉਂਦਾ, ਸਮਾਂ ਵੀ ਜਵਾਨ ਆਉਂਦਾ, ਔਰ ਸਮਾਂ ਬੁੱਢਾ ਵੀ ਆਉਂਦਾ। ਬੱਚੇ ਦੀ ਆਪਣੀਆਂ ਲੋੜਾਂ ਨੇ, ਜਵਾਨ ਦੀਆਂ ਆਪਣੀਆਂ ਲੋੜਾਂ ਨੇ, ਬੁੱਢੇ ਦੀ ਆਪਣੀਆਂ ਲੋੜਾਂ ਨੇ। ਮਹਾਨ ਬੇਵਕੂਫੀ ਹੋਵੇਗੀ ਕਿ ਬੱਚੇ ਦੀਆਂ ਲੋੜਾਂ ਕੋਈ ਜਵਾਨ ਤੇ ਥੋਪੇ, ਤੇ ਜਵਾਨ ਦੀਆਂ ਲੋੜਾਂ ਦੀ ਪੰਡ ਕੋਈ ਬੁੱਢੇ ਦੇ ਸਿਰ ਤੇ ਰੱਖ ਦੇਵੇ, ਤੇ ਬੁੱਢੇ ਦੀਆਂ ਲੋੜਾਂ ਮਾਸੂਮ 5 ਸਾਲ ਦੇ ਬੱਚੇ ਦੇ ਸਿਰ ਤੇ ਰੱਖ ਦੇਵੇ, ਇਹ ਕੋਈ ਅਕਲਮੰਦੀ ਨਹੀਂ। ਬਦਲਦੀਆਂ ਨੇ ਪਰੰਪਰਾਵਾਂ, ਯੁੱਗ ਬਦਲਦੇ ਨੇ, ਬਦਲਦੇ ਨੇ ਕੱਪੜੇ ਸਰੀਰ ਦੇ, ਸਰੀਰ ਬਦਲਦਾ, ਬਦਲਦੇ ਨੇ ਤੌਰ ਤਰੀਕੇ, ਯੁੱਗ ਬਦਲਦੇ ਨੇ। ਸਰੀਰ ਦੇ ਮੁਤਾਬਕ ਜੋ ਕੱਪੜੇ ਪਵਾਏ ਗਏ ਸਨ ਠੀਕ ਹੈ, ਠੀਕ ਉਸ ਵਕਤ ਠੀਕ ਸਨ। ਜਿਹੜੀ ਮਰਿਆਦਾ, ਜਿਹੜੀ ਪਰੰਪਰਾ, ਜਿਸ ਸਮੇਂ ਜਿਸ ਅਵਤਾਰੀ ਪੁਰਸ਼ ਨੇ ਮਨੁੱਖਤਾ ਦੀ ਝੋਲੀ ਚ ਪਾਈ ਸੀ, ਠੀਕ ਹੈ, ਠੀਕ ਹੈ। ਬੜੀ ਚੋਟ ਪਹੁੰਚਦੀ ਹੈ ਉਦੋਂ ਦਿਲ ਨੂੰ ਜਦ ਕੋਈ ਅਵਤਾਰੀ ਪੁਰਸ਼ਾਂ ਨੂੰ ਭੰਡਣ ਲੱਗ ਪੈਂਦਾ, ਇਹ ਨਹੀਂ, ਇਹ ਇੰਜ ਕੀਤਾ, ਇਹ ਇੰਜ ਕੀਤਾ, ਇਹ ਇੰਜ ਕੀਤਾ, ਕੌਣ ਦੱਸੇ? ਯੁੱਗ ਦੀ ਆਪਣੀ ਲੋੜ ਆਉਂਦੀ, ਸਰਦੀ ਦੇ ਆਪਣੇ ਕੱਪੜੇ ਆਉਂਦੇ ਨੇ, ਗਰਮੀ ਦੇ ਆਪਣੇ ਕੱਪੜੇ ਆਉਂਦੇ, ਮਾਸੂਮ ਬੱਚੇ ਦੇ ਆਪਣੇ ਕੱਪੜੇ ਆਉਂਦੇ ਨੇ, ਜਵਾਨ ਦੇ ਆਪਣੇ ਕੱਪੜੇ ਆਉਂਦੇ। ਮਾਸੂਮ ਬੱਚੇ ਦਾ ਆਪਣਾ ਭੋਜਨ ਆਉਂਦਾ, ਜਵਾਨ ਦਾ ਆਪਣਾ ਭੋਜਨ ਆਉਂਦਾ, ਪਰ ਦੋਖ ਦ੍ਰਿਸ਼ਟ, ਦੋਖ ਦੇਖਣਾ ਹੀ ਦੇਖਣਾ, ਦੇਖਣਾ ਹੀ ਦੇਖਣਾ, ਸ਼ੁਭ ਕੁਛ ਵੀ ਨਹੀਂ ਹੈ, ਬੜਾ ਭਾਰੀ ਨੁਕਸਾਨ ਹੈ ਦੋਖ ਦ੍ਰਿਸ਼ ਰੱਖਣ ਵਾਲੇ ਨੂੰ, ਇੱਕ ਦਿਨ ਖੁਦ ਮਹਾਨ ਦੋਖੀ ਹੋ ਕੇ ਰਹਿ ਜਾਂਦਾ, ਸਵੈਮ ਦੁਸ਼ਟ ਬਣ ਜਾਂਦਾ। ਸ਼ੁਭ ਦ੍ਰਿਸ਼ਟ, ਹਰੇ ਚ ਸ਼ੁਭ ਦੇਖਦਿਆਂ ਦੇਖਦਿਆਂ ਇੱਕ ਦਿਨ ਸਵੈਮ ਸ਼ੁਭ ਹੋ ਜਾਂਦਾ ਔਰ ਪਰਮਾਤਮਾ ਦਾ ਰੂਪ ਹੋ ਜਾਂਦਾ। ਬੜੀ ਧਾਰਮਿਕ ਸਾਧਨਾ ਕਰਦਾ ਹੋਵੇ ਪਰ ਦ੍ਰਿਸ਼ਟੀ ਦੇ ਚ ਦੋਖ ਹੈ, ਕੁਛ ਵੀ ਨਹੀਂ ਹੈ। ਦੋਖ ਦ੍ਰਿਸ਼ਟ ਵਾਲਾ ਹਰ ਇੱਕ ਨੂੰ ਵੰਡੇਗਾ। ਰਵਿਦਾਸ ਤੇ ਕਹਿੰਦੇ ਨੇ ਜੇ ਉਹ 68 ਤੀਰਥ ਨਾ ਆਵੇ, ਜੇ ਉਹ ਦੁਆਦਸ਼ ਸਿਲਾ ਪੁਜਾਵੇ, ਜੇ ਉਹ ਮੇਘ ਤਟਾ ਦੇ ਵਾਵੇ, ਕਰੇ ਨਿੰਦ ਸਭ ਬਿਰਥਾ ਜਾਵੇ। 68 ਤੀਰਥਾਂ ਦਾ ਇਸ਼ਨਾਨ ਕਰੇ, ਬੜੇ ਬੜੇ ਵਰਤ ਰੱਖੇ, ਬੜੀ ਭਾਰੀ ਧਿਆਨ ਸਾਧਨਾ ਕਰੇ ਤੇ ਜੇ ਹਰ ਇੱਕ ਨੂੰ ਭੰਡੀ ਜਾ ਰਿਹਾ ਭੰਡੀ ਜਾ ਰਿਹਾ, ਕੁੰਭੀ ਨਰਕ ਦੇ ਜਾਏਗਾ, ਕੁਛ ਵੀ ਨਹੀਂ। ਕੀ ਹੋਇਆ ਦਾਨ ਪੁੰਨ ਕਰਦਾ, ਕੀ ਹੋਇਆ ਤੀਰਥਾਂ ਤੇ ਜਾਂਦਾ ਪਿਆ। ਦ੍ਰਿਸ਼ਟੀ ਦੇ ਚ ਦੋਖ ਬਣਾ। ਮੈਂ ਫਿਰ ਅਰਜ਼ ਕਰਾਂ, ਸ਼ੁਭ ਦ੍ਰਿਸ਼ਟ ਵਾਲਾ ਮਨੁੱਖ ਪਸ਼ੂਆਂ ਚ ਵੀ ਕੋਈ ਗੁਣ ਦੇਖ ਲੈਂਦਾ ਹੈ, ਦੋਖ ਦ੍ਰਿਸ਼ਟ ਵਾਲੇ ਨੂੰ ਤੇ ਰੱਬ ਦੇ ਚ ਵੀ ਔਗੁਣ ਦਿਖਾਈ ਦਿੰਦੇ। ਥੋੜੇ ਦਿਨ ਹੋਏ ਮੈਨੂੰ ਇੱਕ ਨੌਜਵਾਨ ਨੇ ਕਿਹਾ, ਇਸ ਰੱਬ ਨੂੰ ਮਹਾਨ ਕਹਿਣ ਦੀ ਲੋੜ ਕੀ ਜਿਹਨੇ ਇਤਨਾ ਦੁੱਖ ਬਣਾਇਆ, ਇੰਨਾ ਦੁੱਖ ਬਣਾਇਆ, ਕਿਧਰੇ ਖੁਦ ਦੁਖੀ ਹੋਣਾ ਹੈ। ਲੇਕਿਨ ਇਹ ਕਾਰਨ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਉਂ ਦੁਖੀ ਹਾਂ। ਆਪ ਸ਼ਾਇਦ ਇਸ ਨੂੰ ਕਬੂਲ ਕਰੋਗੇ ਕਿ ਨਹੀਂ, ਮਨੁੱਖ ਆਪਣੇ ਦੁੱਖਾਂ ਦੇ ਬੀਜ ਆਪ ਹੀ ਪਾਉਂਦਾ, ਪਰਮਾਤਮਾ ਨਹੀਂ ਦਿੰਦਾ। ਪਰਮਾਤਮਾ ਦੁੱਖ ਦੇ ਹੀ ਨਹੀਂ ਸਕਦਾ, ਦੁੱਖ ਦੇਣਾ ਉਹਦਾ ਧਰਮ ਹੀ ਨਹੀਂ ਹੈ, ਦੁੱਖ ਦੇਣਾ ਉਹਦਾ ਸੁਭਾਅ ਹੀ ਨਹੀਂ ਹੈ, ਦੁੱਖ ਦੇਣਾ ਉਹਦੀ ਫਿਤਰਤ ਹੀ ਨਹੀਂ ਹੈ। ਜੋ ਆਨੰਦ ਸਰੂਪ ਹੈ ਆਨੰਦ ਹੀ ਵੰਡਦਾ ਹੈ, ਜੋ ਮਹਾਂਰਸ ਹੈ ਉਹ ਮਹਾਂਰਸ ਹੀ ਵੰਡਦਾ ਹੈ, ਜੋ ਮਹਾਂਚਾਨਣ ਹੈ ਉਹ ਮਹਾਂਚਾਨਣ ਹੀ ਵੰਡਦਾ ਹੈ, ਅੰਧੇਰਾ ਨਹੀਂ ਵੰਡਦਾ। ਪਰ ਮੈਂ ਫਿਰ ਕਿਉਂ ਭਟਕਦਾ ਪਿਆ ਅੰਧੇਰਾ ਚ, ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਹੋਣੀਆਂ, ਸੂਰਜ ਤੇ ਚਮਕਦਾ ਪਿਆ, ਤੇ ਹੁਣ ਅੱਖਾਂ ਬੰਦ ਕਰਕੇ ਜੇ ਮੈਂ ਠੋਕਰਾਂ ਖਾ ਰਿਹਾ, ਇਹ ਤੇ ਮੈਂ ਆਪਣੇ ਲਈ ਆਪ ਦੁੱਖ ਪੋਇਆ। ਹਰ ਦੁੱਖ ਮਨੁੱਖ ਦੀ ਕਮਜ਼ੋਰੀ ਹੈ, ਮਨੁੱਖ ਦੀ ਭੁੱਲ ਹੈ, ਹਰ ਸੁੱਖ ਪ੍ਰਭੂ ਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਮੈਂ ਫਿਰ ਦੁਹਰਾਵਾਂ, ਹਰ ਦੁੱਖ ਮਨੁੱਖ ਦੀ ਆਪਣੀ ਗਲਤੀ ਹੈ, ਮਨੁੱਖ ਦੀ ਆਪਣੀ ਭੁੱਲ ਹੈ, ਮਨੁੱਖ ਦੀ ਹੀ ਜ਼ਿੰਮੇਵਾਰੀ ਹੈ। ਹਰ ਆਨੰਦ, ਹਰ ਰਸ, ਹਰ ਸੁੱਖ ਪ੍ਰਭੂ ਦੀ ਬਖਸ਼ਿਸ਼ ਹੈ, ਉਹਦੀ ਬਖਸ਼ਿਸ਼ ਹੈ। ਉਹਦੀ ਬਖਸ਼ਿਸ਼ ਨਾਲ ਮਨੁੱਖ ਸੰਬੰਧ ਤੋੜ ਸਕਦਾ, ਜਿਵੇਂ ਰੱਬ ਨਾਲ ਸੰਬੰਧ ਤੋੜਨਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜਨਾ ਹੈ। ਸੂਰਜ ਬਖਸ਼ਿਸ਼ ਕਰ ਰਿਹਾ, ਇਤਨਾ ਚਾਨਣਾ ਦੇ ਰਿਹਾ, ਤੇ ਮੈਂ ਅੱਖਾਂ ਬੰਦ ਕਰ ਲੈਂਦਾ, ਉਹਦੀ ਬਖਸ਼ਿਸ਼ ਨਾਲ ਉਹ ਸੰਬੰਧ ਤੋੜ ਦਿੰਦਾ, ਤੋੜ ਸਕਦਾ। ਜਿਵੇਂ ਸੂਰਜ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ, ਤੋ ਪ੍ਰਭੂ ਦੀ ਬਖਸ਼ਿਸ਼ ਨਾਲ ਵੀ ਮਨੁੱਖ ਸੰਬੰਧ ਤੋੜ ਸਕਦਾ। ਬਹੁਤੇ ਹੀ ਸੰਬੰਧ ਤੋੜ ਕੇ ਬੈਠੇ ਨੇ। ਪਰਮਾਤਮਾ ਨਾਲ ਸੰਬੰਧ ਤੋੜਨਾ ਸੁੱਖਾਂ ਨਾਲ ਸੰਬੰਧ ਤੋੜਨਾ, ਇਹ ਠੀਕ ਹੈ ਕਿ ਸੂਰਜ ਤੋਂ ਬਿਨਾਂ ਤੇ ਅਸੀਂ ਜੀ ਨਹੀਂ ਸਕਾਂਗੇ, ਅਗਰ ਉਹ ਠੰਡਾ ਪੈ ਗਿਆ ਅਸੀਂ ਠੰਡੇ ਹੋ ਜਾਵਾਂਗੇ, ਪਰ ਉਹਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦੇ ਹਾਂ। ਪਰਮਾਤਮਾ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਹਾਂ ਤੇ ਉਸੇ ਦੀ ਸ਼ਕਤੀ ਕਰਕੇ, ਪਰ ਉਹਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ। ਉਮੀਦ ਇਹ ਗੱਲ ਪਕੜਦੇ ਚਾਹੀਦੀ, ਸੂਰਜ ਤੋਂ ਬਿਨਾਂ ਤੇ ਅਸੀਂ ਹੋ ਨਹੀਂ ਸਕਦੇ, ਅਗਰ ਸੂਰਜ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏਗਾ। ਲੇਕਿਨ ਸੂਰਜ ਦੀ ਜੋ ਇਹ ਰੋਸ਼ਨੀ ਹੈ, ਸੂਰਜ ਦਾ ਜੋ ਇਹ ਚਾਨਣਾ ਹੈ, ਇਸ ਨਾਲ ਅਸੀਂ ਸੰਬੰਧ ਤੋੜ ਸਕਦੇ, ਸਿਰਫ ਅੱਖਾਂ ਹੀ ਬੰਦ ਕਰਨਾ। ਪਰਮਾਤਮਾ ਤੋਂ ਬਿਨਾਂ ਤੇ ਅਸੀਂ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਹਾਂ ਤੇ ਅਸੀਂ ਉਸੇ ਕਰਕੇ, ਉਸੇ ਦੀ ਜੋਤ, ਉਸੇ ਦਾ ਨੂਰ, ਉਸੇ ਦੀ ਸ਼ਕਤੀ, ਔਰ ਉਸ ਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਹਾਂ। ਕਿਸ ਤਰ੍ਹਾਂ ਉਹਨੂੰ ਭੁੱਲ ਜਾਈਏ, ਗੱਲ ਖਤਮ, ਭੁੱਲ ਜਾਈਏ। ਭੁੱਲਦਿਆਂ ਹੀ ਸਾਰੀ ਬਖਸ਼ਿਸ਼ਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਯਾਦ ਕਰਦਿਆਂ ਹੀ ਸਾਰੀ ਰਹਿਮਤਾਂ ਨਾਲ ਸੰਬੰਧ ਜੁੜ ਜਾਂਦਾ ਹੈ। ਭੁੱਲਦਿਆਂ ਹੀ ਮਹਾਂਰਸ ਨਾਲ ਸੰਬੰਧ ਟੁੱਟ ਕੇ ਜ਼ਿੰਦਗੀ ਬੇਰਸ ਹੋ ਜਾਂਦੀ ਹੈ। ਭੁੱਲਦਿਆਂ ਹੀ ਗੁਣਾਂ ਨਾਲ ਸੰਬੰਧ ਟੁੱਟ ਕੇ ਔਗੁਣਾਂ ਦੇ ਮਜੁਸਮੇ ਮਨੁੱਖ ਬਣ ਜਾਂਦੇ। ਭੁੱਲਦਿਆਂ ਹੀ ਸੁੱਖਾਂ ਨਾਲ ਸੰਬੰਧ ਟੁੱਟ ਕੇ ਮਨੁੱਖ ਮਹਾਨ ਦੁੱਖਾਂ ਦੀ ਖੜ ਦੇ ਚ ਗਰਕ ਹੋ ਜਾਂਦਾ। ਸੰਬੰਧ ਮਨੁੱਖ ਤੋੜ ਸਕਦਾ ਉਹਦੀ ਬਖਸ਼ਿਸ਼ ਨਾਲ, ਸੰਬੰਧ ਤੋੜ ਸਕਦਾ ਮਨੁੱਖ ਸੂਰਜ ਦੀ ਰੋਸ਼ਨੀ ਨਾਲ। ਸੂਰਜ ਨਾਲ ਤੇ ਸੰਬੰਧ ਨਹੀਂ ਤੋੜ ਸਕਦਾ, ਸੂਰਜ ਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦਾ। ਪਰਮਾਤਮਾ ਨਾਲ ਤੇ ਅਸੀਂ ਸੰਬੰਧ ਨਹੀਂ ਤੋੜ ਸਕਦੇ, ਸਾਡੇ ਚ ਕੋਈ ਤਾਕਤ ਹੀ ਨਹੀਂ। ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦੇ, ਉਸਦੀ ਬਖਸ਼ਿਸ਼ ਤੋਂ ਅਸੀਂ ਵਾਂਝੇ ਹੋ ਸਕਦੇ ਹਾਂ। ਇਸ ਵਾਸਤੇ ਗੁਰਬਾਣੀ ਕਹਿੰਦੀ ਆਪ ਬੀਜ ਆਪੇ ਹੀ ਖਾਏ, ਅਗਰ ਤੇਰੇ ਕੋਲ ਦੁੱਖ ਨੇ ਤਾਂ ਤੂੰ ਆਪ ਹੀ ਬੋਏ ਨੇ ਬੀਜ। ਤੇਰੇ ਦੁੱਖ ਲਈ ਪਰਮਾਤਮਾ ਜ਼ਿੰਮੇਵਾਰ ਨਹੀਂ, ਪਰਮਾਤਮਾ ਤੇ ਚਾਨਣਾ। ਜੇ ਤੂੰ ਅੰਧੇਰੇ ਚ ਭਟਕਦਾ ਪਿਆ ਤੇ ਤੂੰ ਅੱਖਾਂ ਬੰਦ ਕੀਤੀਆਂ ਹੋਣੀਆਂ। ਉੱਥੇ ਸੁੱਖਾਂ ਦਾ ਸਾਗਰ ਹੈ, ਜੇ ਤੂੰ ਦੁਖੀ ਹੈ ਤੂੰ ਸੰਬੰਧ ਤੋੜੇ ਆਉਣਾ। ਉੱਥੇ ਮਹਾਰਸ ਹੈ, ਜੇ ਤੂੰ ਬੇਰਸੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਤੇ ਤੂੰ ਸੰਬੰਧ ਤੋੜੇ ਆਵੇਗਾ। ਉੱਥੇ ਮਹਾਂਚਾਨਣ ਹੈ, ਮਹਾਰਸ ਹੈ, ਮਹਾਂਆਨੰਦ ਹੈ। ਔਰ ਗਜ਼ਬ ਦੀ ਗੱਲ ਹੈ, ਸੂਰਜ ਤੋਂ ਤੇ ਧਰਤੀ ਇੱਕ ਪਾਸੇ ਓਲੇ ਹੋ ਜਾਂਦੀ ਹੈ, ਰਾਤ ਵੀ ਹੋ ਜਾਂਦੀ ਹੈ, ਅੰਧੇਰਾ ਵੀ ਹੋ ਜਾਂਦਾ। ਸੂਰਜ ਦੇ ਹੁੰਦਿਆਂ ਵੀ ਪ੍ਰਿਥਵੀ ਤੇ ਅੰਧੇਰਾ ਹੋ ਜਾਂਦਾ, ਪਰ ਪਰਮਾਤਮਾ ਦੀ ਬਖਸ਼ਿਸ਼ ਤੇ ਦਿਨ ਰਾਤ ਹਰ ਵਕਤ ਹੋ ਰਹੀ, ਉਹਦੀ ਬਖਸ਼ਿਸ਼ ਕਦੀ ਨਹੀਂ ਰੁਕਦੀ, ਹਰ ਵਕਤ ਦੇ ਰਿਹਾ, ਹਰ ਵਕਤ ਬਖਸ਼ਿਸ਼ ਕਰ ਰਿਹਾ। ਪਰ ਮਨੁੱਖ ਉਸਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ। ਕਥਾ ਕੀਰਤਨ ਮਹਿਜ਼ ਇਸ ਵਾਸਤੇ ਨੇ, ਉਹਦੀ ਜਿਹੜੀ ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਮਹਾਂਰਸ ਦੀ, ਮਹਾਂਆਨੰਦ ਦੀ, ਮਹਾਂਗੁਣਾ ਦੀ, ਮਨੁੱਖ ਆਪਣੀ ਪਾਤਰਤਾ ਜੁਟਾ ਲਵੇ। ਬਸ ਇਤਨੀ ਗੱਲ ਹੈ, ਹੋਰ ਕੁਛ ਵੀ ਨਹੀਂ। ਹੁਣ ਮੈਂ ਫਿਰ ਅਰਜ਼ ਕਰਾਂ, ਦੋਖ ਦ੍ਰਿਸ਼ਟ ਵਾਲਾ ਮਨੁੱਖ ਸਾਰਿਆਂ ਚ ਦੋਖ ਦੇਖਦਿਆਂ ਫਿਰ ਰੱਬ ਦੇ ਚ ਵੀ ਦੇਖਦਾ। ਹੋਏ ਨੇ ਐਸੇ ਮਨੁੱਖ ਜੋ ਪਰਮ ਨਾਸਤਿਕ, ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ, ਉਹਨਾਂ ਨੇ ਈਸ਼ਵਰ ਦੇ ਚ ਵੀ ਕੁਝ ਦੋਖ ਦੇਖੇ। ਭਗਵਾਨ ਦੇ ਚ ਵੀ ਦੋਖ ਦਿਖਾਈ ਦਿੱਤਾ। ਯਕੀਨ ਜਾਣੋ, ਅਗਰ ਸ਼ੁਭ ਦ੍ਰਿਸ਼ਟ ਹੈ ਤਾਂ ਸ਼ੈਤਾਨ ਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਹਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ, ਉਹਦੇ ਚ ਵੀ ਕੁਝ ਖੂਬੀਆਂ ਦਿਖਾਈ ਦੇਣਗੀਆਂ। ਕਿਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਕੋਲ, ਉਹ ਕੁਝ ਪਸ਼ੂਆਂ ਦੇ ਚ ਵੀ ਗੁਣ ਦੇਖਦੇ ਪਏ ਨੇ। ਇੱਕ ਉਹਨਾਂ ਦਾ ਸਵਈਆ ਹੈ ਤੇ ਇੱਕ ਪੌੜੀ ਹੈ ਵਾਰਾਂ ਵਿੱਚ, ਦੋਵੇਂ ਤੁਹਾਡੇ ਸਾਹਮਣੇ ਰੱਖਾਂ। ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ, ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਕਹਿੰਦੇ ਨੇ ਇੱਕ ਕੀੜੀ ਦੇ ਪਿੱਛੇ ਕਰੋੜਾਂ ਚੱਲ ਪੈਂਦੀਆਂ ਨੇ, ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ। ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ, ਜੇ ਮੈਂ ਭਟਕਦੀ ਤੇ ਕਰੋੜਾਂ ਨੇ ਭਟਕ ਜਾਣਾ। ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ, ਇਸ ਭਰੋਸੇ ਨਾਲ ਚੱਲ ਰਹੀਆਂ ਨੇ, ਸਾਡਾ ਰਹਿਬਰ ਹੈ, ਰਹਿਬਰ ਦੇ ਪਿੱਛੇ ਚੱਲ। ਕਰੋੜਾਂ ਰਹਿਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ, ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ, ਮੈਂ ਭਟਕ ਗਈ ਤੇ ਕਰੋੜਾਂ ਭਟਕ ਜਾਣ। ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵੱਲ, ਇਹ ਵੀ ਮੈਂ ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ, ਚਾਹੇ ਉਹ ਰਹਿਬਰ ਸਮਾਜ ਦਾ ਹੈ, ਚਾਹੇ ਉਹ ਰਹਿਬਰ ਧਰਮ ਦਾ ਹੈ, ਚਾਹੇ ਉਹ ਰਹਿਬਰ ਦੇਸ਼ ਦਾ ਹੈ। ਉਹਦਾ ਇੱਕ ਗੁਨਾਹ ਨਹੀਂ, ਉਹਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ। ਉਸਦੇ ਇੱਕ ਗੁਨਾਹ ਤੋਂ ਕਰੋੜਾਂ ਨੂੰ ਦੁੱਖ ਭੋਗਣਾ ਪਏਗਾ। ਇੱਕ ਕੀੜੀ ਭਟਕ ਗਈ, ਹੁਣ ਕਰੋੜਾਂ ਭਟਕਣਗੇ। ਦੇਸ਼ ਦੇ ਮੁਖੀ ਨੇਤਾ ਭਟਕ ਜਾਣ, ਪ੍ਰਜਾ ਆਪੇ ਭਟਕ ਜਾਂਦੀ ਹੈ। ਦੇਸ਼ ਦੇ ਮੁਖੀ ਦੇ ਨੇਤਾ ਭ੍ਰਸ਼ਟ ਹੋ ਜਾਣ, ਬੇਈਮਾਨ ਹੋ ਜਾਣ, ਪ੍ਰਜਾ ਉਸੇ ਨਸਖੇ ਕਦਮ ਤੇ ਚੱਲ ਪੈਂਦੀ ਹੈ। ਇਹ ਤਾਂ ਕੁਦਰਤੀ ਨਿਯਮ ਹੈ, ਯਥਾ ਰਾਜਾ ਤਥਾ ਪ੍ਰਜਾ। ਰਹਿਬਰ ਦਾ ਇੱਕ ਗੁਨਾਹ ਨਹੀਂ ਹੈ, ਕਰੋੜਾਂ ਗੁਨਾਹਾਂ ਵਰਗ। ਰਹਿਬਰ ਦੀ ਇੱਕ ਭੁੱਲ ਨਹੀਂ ਹੈ, ਕਰੋੜਾਂ ਭੁੱਲਾਂ ਵਰਗੀ ਹੈ। ਗਾਲਿਬ ਤੇ ਕਹਿੰਦਾ, ਕਾਰ ਵਾਂ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ, मैं लुटिया गया, मैं बर्बाद हो गया, कहिंदा इहदी मैनूं चिंता नहीं। कारवा के लुट जाने का गम नहीं गालिब, सवाल तो था तेरी रैबरी का, तू रैबर केड़ी गल दस, तेरे होंदिया सी तबाह हो गए, बर्बाद हो गए, तू देश दा मुखी ते देश भ्रष्ट हो जाए, तू देश दा मुखी ते देश बेईमान हो जाए, तू देश दा मुखी ते सारा देश गलत हो जाए, तो इस तो गल स्पष्ट हो गई, तू गलत है, तू गलत है। रैबर दा एक गुनाह नहीं होंदा, सारी कौम भटक गई है, तो एक रैबर दा गुनाह करोड़ा गुनाहां वर्गा है, चाहे कौम दा मुखी है, देश दा मुखी है, समाज दा मुखी है, धर्म दा मुखी है। भाई साहब कहिंदे ने एक कीड़ी पिछे करोड़ा कीड़ियां चल पैंदियां, वो जिहड़ी एक अगे जा रही है पूरी जिम्मेवारी नाल जा रही है, मैं भटक गई, करोड़ा ने भटक जाना, और पिछियां जो जा रही ने वो इस भरोसे नाल जा रही ने, साडा रहबर है, करोड़ा ने एक ते भरोसा किया है, ते एक ने करोड़ा की जिम्मेवारी चुक ली है, और जिम्मेवारी नाल चल रही है, सुचेत होके चल रही है। जैसे एक चीटी पाछे कोट चीटी चली जात, एक टेक पग डग मग सावधान है, जैसे कूंज पांत भली भांत सांत, सहज में उड़त आकाश चारी आगे अगवान है। कूंजां दी डार है, इन्हां दे च भी एक कूंज रैबर आउंदी है, अगे आउंदी है, बाकी कूंजां उस पासे चलदी, ओह जिहड़ी एक है ओही रस्ते दा चुनाव करदी है, जिहड़े पासे मुड़दी है बाकी सारियां उसे पासे मुड़ जांदी है। ओह जिहड़ी अगे है जिथे बैठना चाहुंदी है, जिस दरख्त ते सारियां उथे ही बैठ जांदी, वो जिहड़े पासे खब्बे सज्जे मुड़दी है बाकी सारियां उसे पासे मुड़दियां, वो जो एक चल रही है अगे पूरी जिम्मेवारी नाल, पूरी सुचेत होके, मैं भटक गई ते सैकड़े कूंजा ने भटक जाना, और जो सैकड़े पिछे चल रही ने इस भरोसे नाल, साडा रहबर है, साडा रहबर। तीसरा उदाहरण, जैसे मृग माल चाल चलत टरत ना जतर कतर, अगर भागी रमत तत ध्यान है, मृगां दा टोला हिरना दा टोला, उहदे च इक बारह सिंग आउंदा है, मुखी आउंदा है, उन्हां सारियां हिरन ते हिरनियां दा रस्ता उह बारह सिंगां चुणदा है, जिहड़े जिहड़े पासे उह मुड़दा है सज्जे खब्बे सारियां उसे पासे दौड़दियां, और वो एक पूरी जिम्मेवारी नाल चल रहा है। कहिंदे ते ना जगत की भेडा चाल, पर बड़े ध्यान नाल सुनना, ठीक है सारियां भेडा एक भेड दे पिछे चल दियां, पर एक भेड ते किसे दे पिछे नहीं ना चल दी ना, वो ते अपना रस्ता आप चुनदी है ना, इसका मतलब एक भेडा दे च भी कोई एक अद भेड है जो पिछे नहीं चलते, स्वयं रस्ता बनाती है, स्वयं रस्ते नूं चुनदी है, जगत की भेड़ा चाल, पर फिर भी एक भेड़ ते है जो अपनी चाल आप चलती है, अपना रास्ता आप लभदी है, पर पूरी जिम्मेवारी नाल चलती है। पशु जगत दे च भी इस तरह दे हुंदे ने, हिरना दे च बारह सिंग, सारी हिरनियां दा रस्ता चुनदा है, पूरी जिम्मेवारी नाल चलदा है, और सारियां नूं खतरे तो सावधान करांदा है, पिछे चलन वालियां हिरन ते हिरनियां वो भरोसे नाल चल दियां, साडा रैबर है। तुसी आखोगे भाई साहब कहना की चाहते ने, ये तीन जिहड़े उदाहरण दिते ने, कीड़ी दे, कूंज दे, ते हिरना दे, सानू समझाना की चाहते ने। चौथी पंक्ति ध्यान नाल सुनना, कीटी खग मिर्ग, कीटी खग मिर्ग, सनमुख पाछे लागे जाए, प्राणी गुरु पंथ छाड़ चलत अज्ञान है। कीड़ी कूंज ते हिरन अपने मुखी दे पिछे चलदियां ने, भरोसे नाल चलदियां ने, एक मनुख है जिहड़ा कह दिंदा गुरु नानक तेरा ए रस्ता, साडा ए रस्ता, अजे नहीं चलना तेरे पिछे,
نہیں چلنا.
اے کلگیدر تیرا اے رستہ ساڈا اے رستہ, کوئی رہبران دے پیچھے نہیں چلتا. ہاں رہبر پوجے جاندے نے انہاں دے نقشے قدم تے کوئی نہیں چلتا. رام نو پوجیا جا رہا ہے, رام دی مریادا زندگی دے کوئی نہیں, کوئی نہیں. یہ حقیقت ہے. کرشن نو پوجا جا رہا ہے, کرشن دا کھیڑا آنند رس بھاگوت دا گیان منک دے کول کوئی نہیں. ویوہار تو پتا چلتا پیا, ویوہار تو پتا چلتا پیا مسلمان دے. یہ ویوہار دے قرآن دی چھاپ نہیں ہے. پوج لینا, پاٹھ کر لینا, محمد صاحب دا ستکار کر لینا گل وکری. گرو گرنتھ صاحب نو متھا ٹیکنا, گرو نانک دی مہما گائن کرنی, کلگیدر دی مہما گائن کرنی, اوتارا نو پوجنا بڑا سوکھا ہے, اوتارا دے نقشے قدم دے چلنا بڑا اوکھا ہے. پائی صاحب کہندے نے کیٹی کھگ مرگ پن سنمکھ پاچھے لاگے جائیں, پرانی گرو پنت چھاڑ چھلت اگیان ہے. دوسری انہاں دی پوڑی ہے. وہ کہندے نے نیچو نیچ سداونا کیڑی ہوئے نہ آپ گناوے. اتنی چھوٹی ہے, یہ ہوند دا پتہ ہی نہیں چلتا, پیراں تلے بچاری آ جاندی. کس دے پیراں تھلے آ گئی, کئی دفعہ کسی نو پتا بھی نہیں ہوندا میرے پیراں دے تھلے کون آیا. جدکہ شیخ سادی صاحب کہندے نے اے بندے ہاتھی دے پیر دے تھلے جو تیرا حال ہوندا ہے نا, تیرے پیر دے تھلے کیڑی دا او ہی حال ہوندا. انہیں ایک نظم لکھی ہے, ہاتھی دے پیر دے تھلے جو تیری دشا ہوندی ہے, وہی دشا کیڑی دی تیرے پیراں دے تھلے ہوندی, اتنی ہوندی ہے. نیچو نیچ سداونا کیڑی ہوئے نہ آپ گناوے. منک نو اپنا جنانا اپنا گنانا اے اودی فطرت ہے. میں ہاں کچھ, میں ہاں کچھ, اے جنانا اے گنانا حیرانگی دی گل ہے. سیوک تے سیوا کرنی, یہ تے نرمانتا دی مورتی چو سیوا نکل دی ہے. پر میں دیکھ کے حیران ہونا, اسی سیوا دار ہاں پر ساتھوں بڑا سیوا دار کوئی نہیں. ہوں سیوا داری دے چ بھی بڑپنا لبنا, یہ میں اتنا ہی کہہ سکتا اس وقت. سیوا داری دے چ بھی بڑپنا لبنا. اس واسطے میں دیکھنا جوڑے جھاڑن والے جوڑے مارن لگ پیندے نے, پانڈے مانجن والے بندیاں نو مانجن لگ پیندے, الٹا ہی کم کرن لگ پیندے, پٹھے پی جاندے. نیچو نیچ سداونا کیڑی ہوئے نہ آپ گناوے, گرمکھ مارگ چلنا اکت خود سہنس سماوے. ایک کیڑی اپنے گرو دے پیچھے مکھی دے پیچھے چل دی, پھر نکی جیاں خود دے ہزاراں آ جاندیاں, پیار نال رہندیاں. سولہ کمریاں دا مکان ہے, دو برا نہیں رہ سکتے, پیو پتر نہیں رہ سکتے, سستے نو نہیں رہ سکتے, دیوار پاؤ ونڈیاں کرو نہیں رہ سکتے. پر نکی جیاں خود دے ہزاراں کیڑیاں رہ سکتے, پیار نال رہندیاں, پائی چارا. محل دی طرح مکان ہے, دو برا نہیں رہ سکتے. محل نو ماں مکان ہے, پیو پتر نہیں رہ سکتے. میں دیکھے نے بڑھے ماں باپ رلدے ہے, کدرے پیرا تکے کھاندے ہے, دیکھے نے. بہت وڈا محل نو ماں مکان ہے, دو برا نہیں رہ سکتے. محل نو ماں مکان ہے, پیو پتر نہیں رہ سکتے, سستے نو نہیں رہ سکتے. بڑا چھوٹا شریر ہے کیڑی دا, بڑا وڈا جگرا ہے کیڑی دا, بڑا بھاری بھرکم شریر ہے منک دا, کیڑی ورگا جگڑا ہے اس منک دا کچھ بھی نہیں. این چھوٹا جیا جگرا ہے. ماں واسطے بھی جگہ کوئی نہیں, پیو واسطے بھی جگہ کوئی نہیں, کرا واسطے بھی جگہ کوئی نہیں. ایک تو خود سہنس سوا آوے. پھر اگے جو پائی صاحب کہندے نے گھیو شکر دی واس لے ਜਿੱਥੇ ਧਰੀ ਤਿੱਥੇ ਚਲ ਜਾ। ਵਾਸ਼ਨਾ ਆ ਗਈ ਇੱਥੇ ਘਿਓ ਡੋਲਿਆ ਹੋਇਆ, ਇੱਥੇ ਸ਼ੱਕਰ ਪਈ ਏ, ਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਗਜ਼ਬ ਦੀ ਗੱਲ, ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਵਿਚ ਪਤਾ ਚੱਲ ਜਾਏ, ਫਿਰ ਸੀਕਰਟ ਰੱਖਦਾ, ਪੜੋਸੀ ਨੂੰ ਨਾ ਪਤਾ ਚੱਲੇ, ਭਰਾ ਨੂੰ ਵੀ ਨਾ ਪਤਾ ਚੱਲੇ, ਭਰਾ ਭਰਾ ਕੋਲ ਛੁਪਾਉਂਦੇ ਨਾ। ਮੈਂ ਹੀ ਸਾਰਾ ਕਮਾ ਲਵਾਂ, ਮੈਂ ਹੀ ਆਪਣੇ ਘਰ ਭਰ ਲਵਾਂ, ਬਾਕੀਆਂ ਦੇ ਤੇ ਐਨ ਭੁੱਖੇ ਪਿਆਸੇ ਰਹਿਣ। ਇਹ ਕਮਜ਼ੋਰੀ ਮਨੁੱਖ ਦੇ ਚ। ਮੈਂ ਦੋ ਚਾਰ ਕਾਰਖਾਨੇ ਫੈਕਟਰੀਆਂ ਦੇਖਣ ਗਿਆ, ਇੱਕ ਸਿੰਘ ਲੈ ਗਿਆ, ਲੇਕਿਨ ਕੁਝ ਪੋਰਸ਼ਨ ਐਸੇ ਸਨ ਮੈਨੂੰ ਸਾਫ਼ ਕਹਿ ਦਿੱਤੇ ਗਏ ਨੀ ਜੀ, ਇਹ ਜ਼ਰਾ ਸੀਕਰੇਟ ਹੈ, ਉੱਥੇ ਸਾਰੇ ਨਹੀਂ ਜਾਂਦੇ ਹੁੰਦੇ। ਤੇ ਮੈਂ ਕਿਹਾ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿਸ ਚੀਜ਼ ਦੀ, ਤੁਸੀਂ ਮੈਨੂੰ ਦਿਖਾ ਰਹੇ, ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸੀਕਰੇਟ ਹੈ ਕਿਹੜੀ ਗੱਲ ਦਾ ਸੀਕਰੇਟ, ਸਭ ਤੇ ਫਿਰ ਪਰਦਾ ਪਾਉਣਾ ਸੀ, ਲਿਆਏ ਕਿਉਂ, ਸੀਕਰੇਟ ਹੈ। ਜੋ ਮੈਂ ਉਧਰ ਜਾਣ ਲੱਗਾਂਗਾ ਸੀਕਰੇਟ ਹੈ, ਛੁਪਾ ਕੇ ਰੱਖਿਆ, ਇਹ ਰਾਜ਼ ਦੇ ਚ ਹੈ। ਮਤਲਬ ਇਸ ਫੈਕਟਰੀ ਦਾ ਇਹ ਰਾਜ਼ ਕਿਸੇ ਦੂਜੇ ਨੂੰ ਨਾ ਪਤਾ ਚੱਲ ਜਾਏ, ਦੂਜਾ ਨਾ ਬਣਾਉਣ ਲੱਗ ਪਵੇ। ਹੱਦ ਹੋ ਗਈ, ਦੂਜੇ ਦੇ ਮੂੰਹ ਚ ਬੁਰਕੀ ਨਹੀਂ ਪੈਣੀ ਚਾਹੀਦੀ। ਇਹ ਕਮਜ਼ੋਰੀ ਮਨੁੱਖ ਦੇ ਚ ਹੈ। ਕੀੜੀ ਨੂੰ ਪਤਾ ਚੱਲ ਜਾਏ ਇੱਥੇ ਹਜ਼ਾਰਾਂ ਦਾਣੇ ਖੰਡ ਦੇ ਪਏ ਨੇ, ਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਜੁਗਾਦਰੀ ਦੀ ਗੱਲ ਹੈ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ। ਜਮੁਨਾ ਦੀ ਨਹਿਰ ਤੇ ਸ਼ਾਮ ਨੂੰ ਟਹਿਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸੁਆਂਖ ਉੱਗੀ ਪਈ ਸੀ। ਸੁਆਂਖ ਇੱਕ ਛੋਟੇ ਛੋਟੇ ਬਾਜਰੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ, ਵਰਤ ਰੱਖਦੀਆਂ ਨੇ ਸਨਾਤਨ ਬੀਬੀਆਂ, ਉਹ ਫਿਰ ਵਰਤ ਵਾਲੇ ਦਿਨ ਖਾਂਦੀਆਂ, ਉਹਨੂੰ ਸੁਆਂਖ ਕਹਿੰਦੇ। ਉਹ ਸੁਆਂਖ ਸੁੱਕ ਕੇ ਡਿੱਗੀ ਪਈ ਸੀ, ਮਤਲਬ ਪੱਕ ਕੇ ਡਿੱਗ ਗਈ ਸੀ। ਇੱਕ ਬੂਟਾ, ਕੀੜੀਆਂ ਦੀ ਮੈਂ ਡਾਰ ਦੇਖੀ, ਇੱਕ ਜਾਂਦੀ ਹੋਈ ਇੱਕ ਆਉਂਦੀ ਹੋਈ, ਇੱਕ ਤੇ ਜਾ ਰਹੀ ਹੈ ਸੁਆਂਖ ਦੀ ਤਰ, ਦੂਜੀ ਦਾਣਾ ਮੂੰਹ ਦੇ ਚ ਪਾ ਕੇ ਆ ਰਹੀ ਹੈ, ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਹੈ। ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ, 100 ਕਦਮਾਂ ਦੀ ਦੂਰੀ ਤੇ ਸੀ ਖੁੱਡ, ਇਤਨੀ ਦੂਰ ਲੈ ਜਾ ਰਹੀ ਸੀ। ਉਹ ਸੁਆਂਖ ਦੇ ਦਾਣੇ ਮੂੰਹ ਚ ਤੇ ਮੈਂ ਉਸ ਪਾਸੇ ਹੀ ਚੱਲ ਪਿਆ, ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ। ਨਾਲ ਜਿਹੜੇ ਮੇਰੇ ਸੈਰ ਕਰਨ ਵਾਲੇ ਸਨ, ਉਹ ਕਹਿਣ ਲੱਗੇ ਉਹ ਜਿਹਾ ਦੇ ਗਿਆਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨੇ, ਨਿੱਕੀਆਂ ਨਿੱਕੀਆਂ ਗੱਲਾਂ ਚ ਪਿੱਛੇ ਪੈ ਜਾਂਦੇ ਨੇ। ਮੇਰੇ ਹਮ ਉਮਰ ਸਨ, ਖੁੱਲ ਕੇ ਗੱਲ ਕਰਦੇ ਸਨ। ਮੈਂ ਕਿਹਾ ਚਲੋ ਇੰਜੀ ਸਹੀ, ਪਰ ਮੈਨੂੰ ਇਹ ਕੁਝ ਨੁਕਤਾ ਲੱਭਦਾ ਪਿਆ, ਇੱਥੋਂ ਕੁਝ ਗੱਲ ਲੱਭਦੀ ਪਈ ਹੈ। ਖੁੱਡ ਦੇ ਚ ਦਾਣਾ ਰੱਖਿਆ ਕੀੜੀ ਨੇ ਤੇ ਵਾਪਸ, ਮੈਂ ਕਿਹਾ ਇਹਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ। ਮਨੁੱਖ ਤੇ ਬਾਹਰ ਜੋੜਾ ਰੱਖ ਜਾਏ ਤੇ ਨਹੀਂ ਲੱਭਦਾ, ਅਗਲਾ ਲੈ ਜਾਂਦਾ। ਉਹ ਜੋ ਦਾਣਾ ਰੱਖ ਕੇ ਜਾ ਰਹੀ ਹੈ ਖੁੱਡ ਦੇ ਚ, ਉਹਨੂੰ ਪਤਾ ਹੈ ਮੈਨੂੰ ਮਿਲਣਾ। ਕਹਿਣ ਤੋਂ ਮੁਰਾਦ ਇੱਥੇ ਤੇ ਕੋਈ ਭਰੋਸਾ ਨਹੀਂ, ਕੁਝ ਭਰੋਸਾ ਨਹੀਂ, ਉਹ ਦਾਣਾ ਰੱਖ ਕੇ ਜਾ ਰਹੀ ਹੈ, ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਉਣਾ, ਮੇਰਾ ਹੱਕ ਕਿਸੇ ਨੇ ਨਹੀਂ ਖੋਣਾ, ਮੇਰਾ ਹੱਕ ਮੈਨੂੰ ਮਿਲਣਾ। ਗਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚਲ ਜਾਏ, ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਏ। ਇੱਕ ਦਾਣਾ ਖੰਡ ਦਾ ਇਧਰ ਪਿਆ, ਇੱਕ ਦਾਣਾ ਉਧਰ ਪਿਆ, ਇੱਕ ਦਾਣਾ ਉਧਰ ਪਿਆ, ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਏ ਸ਼ੱਕਰ ਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਹੈ, ਭਗਤ ਕਬੀਰ ਇਸ ਰਮਜ਼ ਨੂੰ ਖੋਲਦੇ ਨੇ ਇੱਕ ਸਲੋਕ ਦੇ ਚ। ਹਰ ਹੈ ਖਾਂਡ ਹੈ ਤੇ ਰੱਬ ਦਾ ਨਾਂ ਖੰਡ, ਪਰ ਰੇਤ ਮੈਂ ਬਿਖਰੀ, ਰੇਤ ਦੇ ਚ ਬਿਖਰਿਆ ਪਏ ਕਿ ਇਧਰੇ ਦਾਣਾ ਕਿਧਰੇ ਇਧਰੇ ਦਾਣਾ, ਰੱਬ ਦੀ ਝਲਕ ਕਿੱਥੋਂ ਲਓਗੇ, ਕਿਹੜੀ ਜਗ੍ਹਾ ਤੋਂ ਲਓਗੇ, ਗੁਣਾ ਤੋਂ ਮਿਲੇਗੀ ਕਿ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਚ, ਔਰ ਕਿੱਥੋਂ ਵੇਖੋਗੇ। ਪਰ ਗੁਣਾ ਦੀ ਇਹ ਖੰਡ ਬੜੇ ਭਾਰੀ ਔਗੁਣਾ ਦੀ ਰੇਤ ਦੇ ਚ ਬਿਖਰੀ ਪਈ, ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਚ ਰੇਤ ਨਹੀਂ ਹੈ, ਮਿੱਟੀ ਦਾ ਪੁਤਲਾ। ਮਹਾਰਾਜ ਗੁਰੂ ਨਾਨਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ, ਮਾਟੀ ਕਾ ਕਿਆ ਧੋਪੈ ਸਵਾਮੀ ਮਾਣਸ ਕੀ ਗਤੇ। ਸਾਬਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ਧੋਵਾਂ, ਇਹ ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫ ਕਰਾਂ, ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ। ਇਹ ਮਿੱਟੀ ਦਾ ਪੁਤਲਾ, ਇਹਦੇ ਚ ਮੈਲ ਰਹੇਗੀ। ਇਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁੱਖ ਦੇ। ਮਾਟੀ ਕਾ ਕਿਆ ਧੋਪੈ ਸਵਾਮੀ ਮਾਣਸ ਕੀ ਗਤੇ। ਚੱਲਦਾ ਹੋਇਆ ਮਨੁੱਖ ਸੜਕ ਤੇ ਠੋਕਰ ਖਾ ਕੇ ਗਿਰ ਗਿਆ, ਸਿਆਣੇ ਮਨੁੱਖ ਨੂੰ, ਹਲੇ ਮਨੁੱਖ ਨੂੰ ਤਰਸ ਆ ਜਾਂਦਾ, ਚੁੱਕਦਾ, ਗਿਰ ਗਿਆ ਵਿਚਾਰਾ, ਠੋਕਰ ਖਾ ਗਿਆ, ਚੋਟ ਲੱਗ ਗਈ ਹੈ। ਕੋਈ ਵੀ ਔਗਣ, ਕੋਈ ਵੀ ਪਾਪ ਮਨ ਦਾ ਗਿਰ ਜਾਣਾ ਹੈ, ਤਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਤਰਸ ਕਰਦੇ ਨੇ, ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਗਿਰਣਾ ਕਰਦੇ, ਸਾਰੇ ਹੀ ਨਫ਼ਰਤ ਕਰਦੇ। ਧਾਰਮਿਕ ਮਨੁੱਖ ਦੀ ਪਹਿਚਾਣ ਮਨ ਕਿਸ ਦਾ ਗਿਰ ਗਿਆ, ਔਗਣਾ ਕਰਕੇ ਗਿਰ ਗਿਆ, ਪਾਪ ਕਰਕੇ ਗਿਰ ਗਿਆ, ਹੁਣ ਉਸ ਤੇ ਵੀ ਤਰਸ ਕਰ ਰਿਹਾ, ਕੋੜੀ ਵੀ ਤੇ ਤਰਸ ਆਇਆ, ਠੱਗ ਤੇ ਵੀ, ਸੱਜਣ ਠੱਗ ਤੇ ਵੀ ਗੁਰੂ ਨਾਨਕ ਨੂੰ ਤਰਸ ਆਇਆ, ਔਰ ਤਰਸ ਆਇਆ ਉਸ ਰਾਕਸ਼ਸ ਤੇ ਜੋ ਜਬਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੌੜਾ, ਗੁਰੂ ਨਾਨਕ ਨੂੰ ਰਾਕਸ਼ਸ ਤੇ ਵੀ ਤਰਸ ਆਇਆ, ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਪੰਡਣ ਲੱਗ ਪੈਂਦਾ, ਤਰਸ ਆ ਗਿਆ। ਰਾਕਸ਼ਸ ਹੋਣਾ, ਠੱਗ ਹੋਣਾ ਮਾਨਸਿਕ ਗਿਰਾਵਟ ਹੈ, ਤੇ ਜੇ ਹੁਣ ਮਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ। ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓ ਕਿ ਗਿਰੇ, ਉੱਠਣ ਹੀ ਨਾ ਦਿਓ ਅਗਲੇ ਨੂੰ। ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ, ਗੁਨਾਹਗਾਰ ਕਹਿੰਦੇ ਨੇ, ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖਦੇ ਨੇ, ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ, ਕਿਉਂਕਿ ਸਾਰੇ ਜੋ ਬਣਦੇ ਨੇ, ਸਾਰੇ ਜੋ ਬਣਦੇ ਨੇ। ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ, ਚੁਣ ਚੁਣ ਖਾਏ ਹਰ ਹੈ ਖਾਂਡ, ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ, ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ। ਜਾਤ ਦਾ ਮਾਣ, ਕੁਲ ਦਾ ਮਾਣ, ਧਨ ਦਾ ਮਾਣ, ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਦਿੰਦਾ, ਤੇ ਹੁਣ ਹਾਥੀ ਨੂੰ ਆਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਬਿਖਰਿਆ ਪਿਆ, ਇੱਕ ਇਧਰ ਬਿਖਰਿਆ ਪਿਆ। ਕਬੀਰ ਕਹਿੰਦੇ ਨਾ ਹਸਤੀ ਚੁਣੀ ਨਾ ਜਾਏ, ਤੇ ਹਾਥੀ ਕੌਣ ਜਿਹਨੂੰ ਜਾਤ ਦਾ ਅਹੰਕਾਰ ਹੈ, ਧਨ ਦਾ ਅਹੰਕਾਰ ਹੈ, ਜੋਬਨ ਦਾ ਅਹੰਕਾਰ ਹੈ, ਪ੍ਰਭਤਾ ਦਾ ਅਹੰਕਾਰ ਹੈ। ਕਬੀਰ ਕਹਿੰਦੇ ਹਾਥੀ ਇਹ ਨਹੀਂ ਚੁਣ ਸਕੇਗਾ, ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ, ਤੇ ਇੱਕ ਦਾਣੇ ਦੇ ਨਾਲ ਰੇਤ ਉਸਦੀ ਮੂੰਹ ਚ ਇਤਨੀ ਪੈ ਜਾਏਗੀ, ਖੰਡ ਦਾ ਸਵਾਦ ਨਹੀਂ ਆਏਗਾ, ਫਿੱਕਾ ਹੀ ਆਏਗਾ, ਸੰਗਤ ਵਿਚ ਫਿੱਕਾ ਹੀ ਚਲਾ ਜਾਏਗਾ। ਬੜੇ ਫਿੱਕੇ ਢੰਗ ਨਾਲ ਬਾਣੀ ਪੜੇਗਾ, ਫਿੱਕੇ ਢੰਗ ਨਾਲ ਹੀ ਗੁਟਕਾ ਬੰਦ ਕਰ ਦੇਗਾ, ਕਾਰਨ ਹਾਥੀ ਹੈ, ਹਾਥੀ ਹੈ। ਇਹ ਡੁੱਲੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ, ਫਿਰ ਕਿਵੇਂ ਚੁਣੀ ਜਾਏ, ਕਿਵੇਂ ਚੁਣੀਏ? ਕਬੀਰ ਸਾਨੂੰ ਢੰਗ ਦੱਸਦੇ ਨੇ, ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣਖ, ਕੀੜੀ ਬਣ ਜਾ ਤੂੰ। ਕੌਣ ਕੀੜੀ ਹੈ? ਕੋਈ ਕੁਲ ਦਾ ਮਾਣ ਨਹੀਂ, ਕੋਈ ਜਾਤ ਦਾ ਮਾਣ ਨਹੀਂ, ਕੋਈ ਧਨ ਦਾ ਮਾਣ ਨਹੀਂ, ਕੋਈ ਜੋਬਣ ਦਾ ਮਾਣ ਨਹੀਂ। ਇਹ ਸਾਰੀ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੂੰਹ ਚ ਪਾ ਲਏਗੀ, ਔਰ ਆਪਣੇ ਮੂੰਹ ਨੂੰ ਮਿਠਾਸ ਨਾਲ ਭਰ ਲਏਗੀ, ਰਸ ਨਾਲ ਭਰ ਲਏਗੀ। ਸਾਂਝ ਕਰੀ ਜੇ ਗੁਣੇ ਗੇਰੀ, ਛੋੜ ਔਗੁਣ ਚੱਲੀਏ ਪੈਰੇ ਪਟੰਬਰ, ਕਰ ਅਡੰਬਰ ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ, ਗੁਣਾਂ ਕਾ ਹੋਵੇ ਵਾਸਲਾ ਕਡਵਾਸ ਲਈਜੇ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।